ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਪਤ ਰਾਖੀ ਗੁਰ ਪਾਰ ਬ੍ਰਹਮਾ ਤਜ ਪ੍ਰਪੰਚ ਮੋਹ ਵਿਕਾਰ ਨਾਨਕ ਸੋਉ ਆਰਾਧਿਐ ਅੰਤ ਨਾ ਪਾਰਾਵਾਰ। ਪੌੜੀ ਪੱਪਾ ਪਰਮਿਤ ਪਾਰ ਨਾ ਪਾਇਆ ਪਤਤ ਪਾਵਨ ਅਗਮ ਹਰ ਰਾਇਆ ਹੋਤ ਪੁਨੀਤ ਕੋਟ ਅਪਰਾਧੂ ਅੰਮ੍ਰਿਤ ਨਾਮ ਜਪ ਹੈ ਮਿਲ ਸਾਧੂ। ਪਰਪੰਚ ਧੁਰੋ ਮੋਹ ਮਿਟਨਾਇ ਜਾ ਕਉ ਰਾਖਹੁ ਆਪ ਗੁਸਾਈ ਪਾਤਸ਼ਾਹੁ ਸ਼ਤਰ ਸਿਰ ਸੋ ਨਾਨਕ ਦੂਸਰ ਅਵਰ ਨਾ ਕੋ। ਸਲੋਕ ਪਤ ਰਾਖੀ ਗੁਰ ਪਾਰ ਬ੍ਰਹਮਾ ਤਜ ਪ੍ਰਪੰਚ ਮੋਹ ਵਿਕਾਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਿਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਆਓ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੇ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ, ਜਿਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰਦੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 52 ਅੱਖਰੀ ਦੀ ਵਿਚਾਰ ਚੱਲ ਰਹੀ ਹੈ। ਇਹ ਬਾਣੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਸੇ ਪੰਡਤ ਦੇ ਪ੍ਰਥਾਏ ਸੰਸਕ੍ਰਿਤ ਦੀ 52 ਅੱਖਰੀ ਵਰਣਮਾਲਾ ਦੇ ਨਾਲ ਸੰਬੰਧਿਤ ਉਚਾਰਨ ਕੀਤੀ ਹੈ, ਕਿਉਂਕਿ ਸੰਸਕ੍ਰਿਤ ਇੱਕ ਉਹ ਭਾਸ਼ਾ ਹੈ ਜਿਸ ਦੇ ਵਿੱਚ ਵੇਦਾਂ ਨੂੰ ਲਿਖਿਆ ਗਿਆ ਹੈ। ਇਹ ਸੰਸਕ੍ਰਿਤ ਭਾਸ਼ਾ ਨੂੰ ਦੇਵ ਬਾਣੀ ਵੀ ਆਖਿਆ ਜਾਂਦਾ ਹੈ। ਇਸ ਲਈ ਹੁਣ ਇਸ ਸੰਸਕ੍ਰਿਤ ਦੇ ਅੱਖਰਾਂ ਦੀ ਇਹ ਵਰਣਮਾਲਾ ਦੀ ਸਫਲਤਾ ਵਾਸਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਪਵਿੱਤਰ ਬਾਣੀ 52 ਅੱਖਰੀ ਉਚਾਰਨ ਕੀਤੀ ਹੈ। 36 ਸਲੋਕਾਂ ਅਤੇ ਪੌੜੀਆਂ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ ਪੱਪੇ ਅੱਖਰ ਦੁਆਰਾ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਪਤ ਰਾਖੀ ਗੁਰ ਪਾਰ ਬ੍ਰਹਮ ਤਜ ਪ੍ਰਪੰਚ ਮੋਹ ਵਿਕਾਰ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਜਿਨ੍ਹਾਂ ਨੇ ਤਜ ਪ੍ਰਪੰਚ ਮੋਹ ਵਿਕਾਰ, ਪ੍ਰਪੰਚ ਕਹਿੰਦੇ ਨੇ ਆਡੰਬਰ ਨੂੰ, ਦਿਖਾਵੇ ਨੂੰ, ਪਖੰਡ ਨੂੰ, ਜਿਨ੍ਹਾਂ ਨੇ ਉਹ ਆਡੰਬਰ ਭਾਵ ਦਿਖਾਵਾ ਪਖੰਡ ਛੱਡ ਦਿੱਤਾ ਹੈ, ਅਤੇ ਨਾਲ ਹੀ ਮਾਇਆ ਦਾ ਮੋਹ, ਪਰਿਵਾਰ ਦਾ ਮੋਹ, ਸੰਸਾਰ ਦਾ ਮੋਹ ਵੀ ਛੱਡ ਦਿੱਤਾ ਹੈ, ਅਤੇ ਇਸ ਦੇ ਨਾਲ ਨਾਲ ਜਿਹੜੇ ਹੋਰ ਵਿਕਾਰ ਨੇ ਕਾਮ ਕ੍ਰੋਧ ਲੋਭ ਆਦਿਕ ਉਹ ਵੀ ਛੱਡ ਦਿੱਤੇ ਹਨ। ਪਤ ਰਾਖੀ ਗੁਰ ਪਾਰ ਬ੍ਰਹਮ, ਫਿਰ ਉਹਨਾਂ ਦੀ ਪਤ, ਉਹਨਾਂ ਦੀ ਇੱਜ਼ਤ ਅਬਰੋ ਗੁਰੂ ਪਰਮੇਸ਼ਰ ਨੇ ਆਪ ਰੱਖੀ ਹੈ। ਭਾਵ ਜਿਹੜੇ ਗੁਰਮੁਖ ਪਿਆਰੇ ਪਖੰਡ ਨੂੰ, ਮੋਹ ਨੂੰ ਅਤੇ ਵਿਕਾਰਾਂ ਨੂੰ ਛੱਡ ਦਿੰਦੇ ਹਨ, ਫਿਰ ਉਹਨਾਂ ਦੀ ਪਤ ਗੁਰੂ ਪਰਮੇਸ਼ਰ ਆਪ ਰੱਖਦਾ ਹੈ।
ਨਾਨਕ ਸੋ ਆਰਾਧੀਐ ਅੰਤ ਨਾ ਪਾਰਾ ਵਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਉਹੀ ਅਕਾਲ ਪੁਰਖ ਵਾਹਿਗੁਰੂ ਨੂੰ ਆਰਾਧਨਾ ਚਾਹੀਦਾ ਹੈ। ਭਾਵ ਵਾਰ ਵਾਰ ਉਹਦਾ ਸਿਮਰਨ ਕਰਨਾ ਚਾਹੀਦਾ ਹੈ, ਅੰਤ ਨਾ ਪਾਰਾ ਵਾਰ, ਜਿਸ ਦੇ ਉਰਵਾਰ ਪਾਰ ਦਾ ਕੋਈ ਅੰਤ ਨਹੀਂ ਦੱਸ ਸਕਦਾ। ਕੋਈ ਇਹ ਨਹੀਂ ਦੱਸ ਸਕਦਾ ਵਾਹਿਗੁਰੂ ਕਦੋਂ ਪੈਦਾ ਹੋਇਆ, ਕਿੰਨੀ ਉਹਦੀ ਉਮਰ ਹੈ, ਕਿੰਨਾ ਚਿਰ ਰਹੇਗਾ, ਕਦੋਂ ਉਸਦਾ ਅੰਤਮ ਦਿਨ ਆਵੇਗਾ। ਹਜ਼ੂਰ ਕਹਿੰਦੇ, ਜਿਸ ਅਕਾਲ ਪੁਰਖ ਦੇ ਉਰਵਾਰ ਪਾਰ ਦਾ ਕੋਈ ਅੰਤ ਨਹੀਂ ਜਾਣ ਸਕਦਾ, ਉਸ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ।
ਪੌੜੀ ਪੱਪਾ ਪਰਮਿਤ ਪਾਰ ਨਾ ਪਾਇਆ।
ਲਾਉਣ ਪੌੜੀ ਵਿੱਚ ਵੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਬਿਆਨ ਕਰਦੇ ਹਨ। ਪੱਪਾ ਪੱਪੇ ਅੱਖਰ ਦੁਆਰਾ ਉਪਦੇਸ਼ ਹੈ। ਹਜ਼ੂਰ ਕਹਿੰਦੇ ਨੇ, ਪੱਪਾ ਇਹ ਕਹਿੰਦਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਪਰਮਿਤ, ਉਹ ਮਿਣਤੀ ਤੋਂ ਪਰੇ ਹੈ, ਸੀਮਾ ਤੋਂ ਪਰੇ ਹੈ, ਉਹ ਸਭ ਹੱਦਾਂ ਤੋਂ ਪਾਰ ਹੈ। ਉਸ ਨੂੰ ਕਿਸੇ ਵੀ ਸੀਮਾ ਦੇ ਵਿੱਚ, ਕਿਉਂਕਿ ਦੇਸ਼ ਦੀ ਵੀ ਸੀਮਾ ਹੁੰਦੀ ਹੈ, ਕਾਲ ਦੀ ਵੀ ਸੀਮਾ ਹੁੰਦੀ ਹੈ, ਕਿਸੇ ਵਸਤੂ ਦੀ ਵੀ ਸੀਮਾ ਹੁੰਦੀ ਹੈ। ਸਤਿਗੁਰੂ ਕਹਿੰਦੇ ਨੇ, ਉਹ ਵਾਹਿਗੁਰੂ ਦੇਸ਼ ਕਾਲ ਦੀ ਸੀਮਾ ਤੋਂ ਪਰੇ ਹੈ। ਉਸਨੂੰ ਦੇਸ਼ ਦੇ ਨਾਲ ਵੀ ਵੰਡਿਆ ਨਹੀਂ ਜਾ ਸਕਦਾ, ਕਾਲ ਦੇ ਨਾਲ ਵੀ ਵੰਡਿਆ ਨਹੀਂ ਜਾ ਸਕਦਾ, ਕਿਉਂਕਿ ਸਤਿਗੁਰੂ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਆਦੇਸ਼ ਹੈ ਆਪੇਸ਼ ਹੈ ਲਿਖਿਆ ਹੈ, ਉਹਦਾ ਕੋਈ ਇੱਕ ਦੇਸ਼ ਨਹੀਂ ਹੈ। ਅਤੇ ਫਿਰ ਉਸ ਵਾਹਿਗੁਰੂ ਨੂੰ ਅਕਾਲ ਮੂਰਤ ਸਤਿਗੁਰੂ ਨੇ ਲਿਖਿਆ ਹੈ, ਅਤੇ ਫਿਰ ਉਹ ਵਾਹਿਗੁਰੂ ਕਿਸੇ ਵਸਤੂ ਕਰਕੇ ਵੀ ਪਰਛੇਦ ਨਹੀਂ ਹੋ ਸਕਦਾ। ਐਸਾ ਵਾਹਿਗੁਰੂ ਹੈ ਪਰਮਿਤ, ਹਰ ਕਿਸਮ ਦੀ ਸੀਮਾ ਤੋਂ ਪਰੇ ਹੈ। ਪਾਰ ਨਾ ਪਾਇਆ ਉਸ ਅਕਾਲ ਪੁਰਖ ਵਾਹਿਗੁਰੂ ਦਾ ਪਾਰਾਵਾਰ, ਭਾਵ ਉਸਦਾ ਅੰਤ ਕਿਸੇ ਨੇ ਵੀ ਨਹੀਂ ਪਾਇਆ।
ਪਤਤ ਪਾਵਨ ਅਗਮ ਹਰ ਰਾਇਆ।
ਅਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਕੈਸਾ ਹੈ? ਪਤਤ ਪਾਵਨ, ਉਹ ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ। ਕੌਣ ਕੋ ਕਲੰਕ ਰਹੇ ਹੋ ਰਾਮ ਨਾਮ ਲੇਤ ਹੀ, ਪਤਤ ਪਵਿੱਤ ਪਏ ਰਾਮ ਕਹਿਤ ਹੀ। ਭਗਤ ਜੀ ਇਹ ਵੀ ਲਿਖਦੇ ਨੇ, ਜੋ ਪੈ ਹਮ ਨਾ ਪਾਪ ਕਰੰਤਾ ਇਹ ਅਨੰਤਾ, ਪਤਤ ਪਾਉ ਨਾਮ ਕੈਸੇ ਹੁੰਦਾ। ਵਾਹਿਗੁਰੂ ਪਤਤ ਪਾਵਨ ਹੈ, ਅਗਮ ਮੰਦੀ ਗਮਤਾ ਤੋਂ ਪਰੇ, ਅਤੇ ਹਰੀ ਸਭ ਪਾਪਾਂ ਨੂੰ ਨਾਸ਼ ਕਰਨ ਵਾਲਾ, ਅਤੇ ਰਾਇਆ ਦੀਨ ਦੁਨੀਆ ਦਾ ਪਾਤਸ਼ਾਹ ਹੈ।
ਹੋਤ ਪੁਨੀਤ ਕੋਟ ਅਪਰਾਧੂ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅੰਮ੍ਰਿਤ ਨਾਮ ਜਪ ਹੈ ਮਿਲ ਸਾਧੂ। ਇਹਨਾਂ ਦੋਨਾਂ ਪੰਕਤੀਆਂ ਦਾ ਇਕੱਠਾ ਅਰਥ ਲੱਗੇਗਾ। ਸਤਿਗੁਰੂ ਕਹਿੰਦੇ ਨੇ, ਜਿਹੜੇ ਸਾਧੂ ਦਾ ਅਰਥ ਹੈ ਸਤਿਗੁਰੂ, ਜਿਹੜੇ ਸਤਿਗੁਰੂ ਦੇ ਨਾਲ ਮਿਲ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਰੂਪ ਨਾਮ ਨੂੰ ਜਪਦੇ ਹਨ। ਹੋਤ ਪਨੀਤ ਕੋਟ ਅਪਰਾਧ, ਉਹ ਚਾਹੇ ਕਰੋੜਾਂ ਅਪਰਾਧੀ ਵੀ ਹੋਣ, ਪਰ ਜਿਹੜੇ ਗੁਰੂ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ, ਹੋਤ ਪਨੀਤ, ਉਹ ਵੀ ਪਵਿੱਤਰ ਹੋ ਜਾਂਦੇ ਨੇ। ਭਾਵ ਗੁਰੂ ਵਾਲੇ ਹੋ ਕੇ ਨਾਮ ਜਪਣ ਦੇ ਨਾਲ ਵੱਡੇ ਵੱਡੇ ਪਾਪੀ ਵੀ, ਗੁਨਾਹਗਾਰ ਵੀ ਪਵਿੱਤਰ ਹੋ ਜਾਂਦੇ ਹਨ।
ਪਰ ਪਚ ਧਰੋਹ ਮੋਹ ਮਿਟਨਾਈ, ਜਾ ਕਉ ਰਾਖਹੁ ਆਪ ਗੁਸਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਦੇ ਚਰਨਾਂ ਵਿੱਚ ਹੁਣ ਇਹ ਅਰਦਾਸ ਹੈ, ਜਾ ਕੋ ਰਾਖਹੁ ਆਪ ਗੁਸਾਈ। ਇਹ ਪ੍ਰਿਥਵੀ ਦੇ ਮਾਲਕ ਵਾਹਿਗੁਰੂ, ਜਿਸ ਨੂੰ ਤੁਸੀਂ ਆਪ ਰੱਖਦੇ ਹੋ, ਭਾਵ ਜਿਹਦੀ ਰੱਖਿਆ ਤੁਸੀਂ ਆਪ ਕਰਦੇ ਹੋ, ਪਰਪੰਚ ਧਰੋਹ ਮੋਹ ਮਿਟ ਨਾਈ, ਉਹਦੇ ਜੀਵਨ ਦੇ ਵਿੱਚੋਂ ਪਰਪੰਚ ਦਾ ਅਰਥ ਹੈ ਦਿਖਾਵਾ, ਪਖੰਡ ਵੀ ਮਿਟ ਜਾਂਦਾ ਹੈ। ਧਰੋਹ ਦਾ ਅਰਥ ਹੈ ਕਿਸੇ ਨਾਲ ਧੋਖਾ ਕਰਨਾ, ਕਿਸੇ ਨਾਲ ਅਨਿਆਂ ਕਰਨਾ, ਕਿਸੇ ਨਾਲ ਫਰੇਬ ਕਰਨਾ ਉਹ ਵੀ ਮਿਟ ਜਾਂਦਾ ਹੈ ਅਤੇ ਜਿਹੜਾ ਸੰਸਾਰ ਦਾ ਮਾਇਆ ਦਾ ਮੋਹ ਵੀ ਮਿਟ ਜਾਂਦਾ ਹੈ। ਇਹਦਾ ਮਤਲਬ ਇਹ ਹੈ ਮਨੁੱਖ ਇਹਨਾਂ ਵਿਕਾਰਾਂ ਤੋਂ ਔਰ ਇਹਨਾਂ ਐਬਾਂ ਤੋਂ ਆਪ ਨਹੀਂ ਬਚ ਸਕਦਾ। ਜੇ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਹੀ ਇਹਨਾਂ ਵਿਕਾਰਾਂ ਤੋਂ ਬਚਿਆ ਜਾ ਸਕਦਾ ਹੈ।
ਪਾਤਸ਼ਾਹ ਛਤਰ ਸਿਰ ਸੋ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਫਿਰ ਪਾਤਸ਼ਾਹ ਬਣ ਜਾਂਦਾ ਹੈ ਉਹਦੇ ਸਿਰ ਉੱਤੇ ਛਤਰ ਵੀ ਝੂਲਦੇ ਨੇ ਕਿਉਂਕਿ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਵੀ ਬਚਨ ਹਨ ਜਿਸ ਨੂੰ ਬਖਸ਼ੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹੋ। ਜਿੱਥੇ ਵਾਹਿਗੁਰੂ ਦਾ ਰੁਤਬਾ ਸਭ ਤੋਂ ਮਹਾਨ ਉੱਚਾ ਮੰਨਿਆ ਹੈ ਵੱਡਾ ਸਾਹਿਬ ਉੱਚਾ ਥਾਂ ਉੱਥੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਹਨ ਉਹ ਵੀ ਵਾਹਿਗੁਰੂ ਦਾ ਰੂਪ ਹੀ ਹੋ ਜਾਂਦੇ ਨੇ। ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋ ਸੀ ਫਿਰ ਉਹਨਾਂ 'ਤੇ ਵੀ ਛਤਰ ਝੂਲਦੇ ਨੇ ਔਰ ਉਹ ਵੀ ਸਾਰੀ ਦੁਨੀਆ ਦੇ ਪਾਤਸ਼ਾਹ ਬਣ ਜਾਂਦੇ ਨੇ। ਐਸੀ ਮਹਾਨ ਵਡਿਆਈ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਹਨ ਸਿਮਰਨ ਕਰਦੇ ਹਨ ਅਤੇ ਵਿਕਾਰਾਂ ਨੂੰ ਛੱਡ ਦਿੰਦੇ ਹਨ।
ਨਾਨਕ ਦੂਸਰ ਅਵਰ ਨਾ ਕੋ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਹੋਰ ਕੋਈ ਦੁਨੀਆ ਦਾ ਆਦਮੀ ਉਹਨਾਂ ਦੇ ਬਰਾਬਰ ਨਹੀਂ ਪਹੁੰਚ ਸਕਦਾ ਕਿਉਂਕਿ ਸਤਿਗੁਰੂ ਦੇ ਬਚਨ ਹੈ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਸਭ ਤੋਂ ਉੱਚੇ ਨੇ ਜਾਂ ਇਹਨਾਂ ਪੰਕਤੀਆਂ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਹੀ ਸਿਫਤ ਕੀਤੀ ਹੈ ਕਿ ਉਹ ਵਾਹਿਗੁਰੂ ਪਰਮੇਸ਼ਰ ਪਾਤਸ਼ਾਹ ਹੈ ਉਹਦੇ ਸਿਰ ਉੱਤੇ ਜਸ ਦਾ ਛਤਰ ਝੂਲਦਾ ਹੈ। ਨਾਨਕ ਦੂਸਰ ਅਵਰ ਨਾ ਕੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਰਗਾ ਹੋਰ ਕੋਈ ਪੀਰ ਪੈਗੰਬਰ ਦੇਵਤਾ ਫਰਿਸ਼ਤਾ ਕੋਈ ਵੀ ਨਹੀਂ ਹੋ ਸਕਦਾ।
ਸਲੋਕ ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨ ਜੀਤ
ਲਾਉਣ ਅੱਗੇ 38ਵੇਂ ਸਲੋਕ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਫੇ ਅੱਖਰ ਦੁਆਰਾ ਉਪਦੇਸ਼ ਦਿੰਦੇ ਹਨ ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨ ਜੀਤ। ਇਸ ਪੰਕਤੀ ਦਾ ਵੀ ਅਨਵੇਂ ਕਰਕੇ ਅਰਥ ਲੱਗੇਗਾ ਮਨ ਜੀਤ ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਫਤਿਹ ਪਈ ਫਿਰ ਉਹਨਾਂ ਦੀ ਸੰਸਾਰ 'ਤੇ ਵੀ ਜਿੱਤ ਹੋ ਗਈ ਕਿਉਂਕਿ ਇਹ ਇੱਕ ਸਿਧਾਂਤ ਹੈ ਮਨ ਜੀਤੈ ਜਗ ਜੀਤ। ਜਿਹੜਾ ਆਪਣੇ ਮਨ ਨੂੰ ਜਿੱਤ ਲਵੇ ਸੰਸਾਰ ਨੂੰ ਉਹੀ ਜਿੱਤ ਸਕਦਾ ਹੈ ਜਿਸਨੇ ਆਪਣੇ ਮਨ ਨੂੰ ਨਹੀਂ ਜਿੱਤਿਆ ਉਹ ਕਦੇ ਸੰਸਾਰ ਨੂੰ ਵੀ ਨਹੀਂ ਜਿੱਤ ਸਕਦਾ। ਦੁਨੀਆਂ ਦੇ ਬੜੇ ਬੜੇ ਰਾਜੇ ਮਹਾਰਾਜੇ ਹੋਏ ਨੇ ਇੱਕ ਪਾਰਸਨਾਥ ਰਾਜਾ ਹੋਇਆ ਉਸਨੇ ਸ਼ਾਸਤਰ ਅਤੇ ਸ਼ਾਸਤਰ ਵਿੱਦਿਆ ਦੇ ਬਲ ਦੇ ਨਾਲ ਜਿੰਨੇ ਵੀ ਦੁਨੀਆਂ ਦੇ ਰਾਜੇ ਮਹਾਰਾਜੇ ਸਨ ਉਹਨਾਂ ਨੂੰ ਜਿੱਤਿਆ ਪਰ ਅਖੀਰ 'ਤੇ ਮਛਿੰਦਰ ਨਾਥ ਨੇ ਉਸਨੂੰ ਆਖਿਆ ਉਹ ਭਲਿਆ ਲੋਕਾ ਹਾਲੇ ਅਸਲੀ ਵੈਰੀ ਤਾਂ ਤੇਰਾ ਜਿੱਤਿਆ ਹੀ ਨਹੀਂ ਗਿਆ। ਜਦੋਂ ਉਸਨੇ ਪੁੱਛਿਆ ਅਸਲੀ ਵੈਰੀ ਕੌਣ ਹੈ ਤਾਂ ਮਛਿੰਦਰ ਨਾਥ ਕਹਿਣ ਲੱਗਾ ਅਸਲੀ ਦੁਸ਼ਮਣ ਮਨੁੱਖ ਦਾ ਸ਼ੈਤਾਨ ਮਨ ਹੈ। ਜਿੰਨਾ ਚਿਰ ਤੱਕ ਮਨ ਨਹੀਂ ਜਿੱਤਿਆ ਜਾਂਦਾ ਉਨਾ ਚਿਰ ਤੱਕ ਕੋਈ ਸੰਸਾਰ ਨੂੰ ਜਿੱਤ ਹੀ ਨਹੀਂ ਸਕਦਾ। ਪਾਰਸਨਾਥ ਰਾਜਾ ਮਨ ਨੂੰ ਜਿੱਤਣ ਦੀਆਂ ਢੇਰ ਕੋਸ਼ਿਸ਼ਾਂ ਕਰਦਾ ਰਿਹਾ ਪਰ ਇਹ ਤੋਂ ਮਨ ਨਹੀਂ ਜਿੱਤਿਆ ਗਿਆ। ਅਖੀਰ 'ਤੇ ਕਟਾਸ਼ ਰਾਜ ਤੀਰਥ 'ਤੇ ਚਿਖਾ ਬਣਾ ਕੇ ਸੜ ਕੇ ਮਰ ਗਿਆ ਸੀ। ਆਪਣੀ ਹਾਰ ਨੂੰ ਅਤੇ ਆਪਣੀ ਨਮੋਸ਼ੀ ਨੂੰ ਸਾਹਮਣੇ ਰੱਖ ਕੇ ਸੋ ਹਜ਼ੂਰ ਇੱਥੇ ਕਹਿੰਦੇ ਨੇ ਬਈ ਮਨ ਨੂੰ ਜਿੱਤ ਕੇ ਫਤਿਹ ਪਈ ਉਹਨਾਂ ਦੀ ਸੰਸਾਰ 'ਤੇ ਵੀ ਜਿੱਤ ਹੋ ਗਈ। ਫਾਹੇ ਕਾਟੇ ਫਿਰ ਉਹਨਾਂ ਦੇ ਮੂੰਹ ਮਾਇਆ ਦੇ ਫਾਹੇ ਵੀ ਕੱਟੇ ਗਏ ਮਿਟੇ ਗਵਨ ਅਤੇ ਉਹਨਾਂ ਦੇ ਆਉਣ ਜਾਣ ਦੇ ਜਿਹੜੇ ਫੇਰੇ ਸਨ ਚੱਕਰ ਸਨ ਉਹ ਵੀ ਮਿਟ ਗਏ।
ਨਾਨਕ ਗੁਰ ਤੇ ਥਿਤ ਪਾਈ ਫਿਰ ਨਾ ਮਿਟੇ ਨਿਤ ਨੀਤ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਗੁਰ ਤੇ ਥਿਤ ਪਾਈ। ਹਜ਼ੂਰ ਕਹਿੰਦੇ ਪਾਈ ਫਿਰ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਨੇ ਥਿਤ ਦਾ ਅਰਥ ਹੈ ਬਿਸਰੰਤੀ ਇਕਾਗਰਤਾ ਟਿਕਾਉ ਦੀ ਅਵਸਥਾ ਪ੍ਰਾਪਤ ਕਰ ਲਈ। ਫਿਰਨ ਮਿਟੇ ਨਿਤ ਨੀਤ ਇਹ ਫਿਰਨ ਇਕੱਠਾ ਹੀ ਪਾਠ ਹੈ। ਕਈ ਪ੍ਰੇਮੀ ਫਿਰਨਾ ਪਾਠ ਵੀ ਕਰਦੇ ਨੇ ਪਰ ਸੰਪਰਦਾਇ ਵਿੱਚ ਮੁੱਖ ਪਾਠ ਫਿਰਨ ਇਕੱਠਾ ਹੀ ਕੀਤਾ ਜਾਂਦਾ ਹੈ। ਫਿਰਨ ਮਿਟੇ ਨਿਤ ਨੀਤ ਹਜ਼ੂਰ ਕਹਿੰਦੇ ਰੋਜ਼ ਰੋਜ਼ ਦੇ ਫਿਰਨ ਦਾ ਅਰਥ ਹੈ ਚੱਕਰ। ਰੋਜ਼ ਰੋਜ਼ ਦੇ ਜਿਹੜੇ ਗੇੜੇ ਨੇ ਉਹਨਾਂ ਦੇ ਮਿੱਟ ਜਾਂਦੇ ਹਨ।
ਪੌੜੀ ਫੱਫਾ ਫਿਰਤ ਫਿਰਤ ਤੂੰ ਆਇਆ।
ਲਓ ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫੱਫੇ ਅੱਖਰ ਦੁਆਰਾ ਜੀਵ ਨੂੰ ਸਮਝਾਉਂਦੇ ਹਨ ਕਿ ਐ ਜੀਵ, ਤੂੰ ਅਨੇਕਾਂ ਜੂਨਾਂ ਦੇ ਵਿੱਚ ਫਿਰਦਾ ਫਿਰਦਾ ਤੂੰ ਹੁਣ ਇਸ ਮਨੁੱਖੀ ਦੇਹ ਦੇ ਵਿੱਚ ਆਇਆ ਹੈ।
ਦੁਰਲੱਭ ਦੇਹ ਕਲਯੁਗ ਮਹਿ ਪਾਇਆ।
ਇਹ ਜਿਹੜੀ ਮਨੁੱਖਾਂ ਦੇ ਬੜੀ ਦੁਰਲੱਭ ਹੈ। ਭਗਤ ਕਬੀਰ ਜੀ ਲਿਖਦੇ ਨੇ, ਕਬੀਰ ਮਾਨਸ ਜਨਮ ਦੁਲੰਬ ਹੈ, ਹੋਤ ਨਾ ਬਾਰੇ ਬਾਰੰਬਾਰ, ਜਿਉ ਬਨ ਫਲ ਪਾ ਕੇ ਪੂਈ ਗਿਰੈ ਬੋਹਰ ਨਾ ਲਾਗੈ ਡਰ। ਕਿੰਨੀਆਂ ਜੂਨਾਂ ਤੋਂ ਬਾਅਦ ਸਾਨੂੰ ਮਨੁੱਖਾਂ ਦੀ ਪ੍ਰਾਪਤ ਹੋਈ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਪਤਾ ਨਹੀਂ ਕਿੰਨੀਆਂ ਜੂਨਾਂ ਭੋਗ ਕੇ ਅਸੀਂ ਆਏ ਹਾਂ, ਅਤੇ ਫਿਰ ਇਹ ਮਨੁੱਖਾਂ ਦੇ ਸਾਨੂੰ ਪ੍ਰਾਪਤ ਹੋਈ ਹੈ। ਇਸੇ ਲਈ ਹਜ਼ੂਰ ਕਹਿੰਦੇ ਦੁਰਲੱਭ ਦੇ, ਇਹ ਦੇਹ ਬੜੀ ਦੁਰਲੱਭ ਹੈ, ਬੜੀ ਔਖੀ ਲੱਭਦੀ ਹੈ। ਮਨੁੱਖਾਂ ਦੇਹ ਨੂੰ ਤਾਂ ਦੇਵਤੇ ਵੀ ਲੋਚਦੇ ਨੇ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇੱਕ ਸਵਾਲ ਪੈਦਾ ਹੁੰਦਾ ਵੀ ਦੇਵਤੇ ਤਾਂ ਸਵਰਗ ਵਿੱਚ ਰਹਿੰਦੇ ਨੇ, ਉਹਨਾਂ ਨੂੰ ਹਰ ਕਿਸਮ ਦੇ ਸੁੱਖ ਵੀ ਉਪਲਬਧ ਨੇ, ਉਹ ਕਿਉਂ ਮਨੁੱਖਾਂ ਦੇਹ ਨੂੰ ਸੋਚਦੇ ਨੇ, ਉਹ ਕਿਉਂ ਉਹਦੇ ਲਈ ਲੋਚਦੇ ਨੇ? ਇਹਦਾ ਕਾਰਨ ਮਹਾਂਪੁਰਖ ਇਹ ਦੱਸਦੇ ਸਨ, ਮਨੁੱਖ ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਸਵਰਗ ਵਿੱਚ ਜਾਂਦਾ, ਜਦੋਂ ਪੁੰਨਾਂ ਦਾ ਫਲ ਮੁੱਕ ਜਾਂਦਾ ਦੇਵਤਿਆਂ ਨੂੰ ਫਿਰ ਇਸ ਧਰਤੀ 'ਤੇ ਆਉਣਾ ਪੈਂਦਾ, ਜੂਨਾਂ ਵਿੱਚ ਵੀ ਭਟਕਣਾ ਪੈਂਦਾ, ਅਤੇ ਮਨੁੱਖਾਂ ਦੇਹ ਦੇ ਵਿੱਚ ਵਾਹਿਗੁਰੂ ਦੀ ਭਗਤੀ ਕਰਕੇ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਮੁਕਤੀ ਪ੍ਰਾਪਤ ਕਰਕੇ ਹੀ ਆਵਾਗਮਨ ਮਿਟਦਾ। ਇਸ ਲਈ ਜਦੋਂ ਦੇਵਤਿਆਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ, ਉਹ ਕਹਿੰਦੇ ਅਸੀਂ ਤਾਂ ਐਵੇਂ ਹੀ ਆਪਣੀ ਉਮਰ ਅਜਾਈ ਗਵਾ ਲਈ, ਜੇ ਅਸੀਂ ਭਗਤੀ ਕਰਦੇ ਤਾਂ ਸਾਨੂੰ ਮੁਕਤੀ ਮਿਲ ਜਾਂਦੀ, ਆਵਾਗਮਨ ਮਿਟ ਜਾਂਦਾ, ਅਸੀਂ ਤਾਂ ਸਵਰਗ ਦਾ ਸੁੱਖ ਹੀ ਪ੍ਰਾਪਤ ਕੀਤਾ ਹੈ, ਇਹਨੂੰ ਭੋਗ ਕੇ ਫਿਰ ਸਾਨੂੰ ਤ੍ਰਿਗਤ ਜੂਨਾਂ ਵਿੱਚ ਜਾਣਾ ਪਵੇਗਾ, 84 ਭੋਗਣੀ ਪਵੇਗੀ। ਇਸ ਗੱਲ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਦੇਵਤੇ ਵੀ ਇਸ ਦੇਹ ਨੂੰ ਤਰਸਦੇ ਹਨ। ਹਜ਼ੂਰ ਕਹਿੰਦੇ ਦੁਰਲੱਭ ਦੇਹ ਕਲਯੁਗ ਮਹਿ ਪਾਇਆ, ਵੀ ਐ ਮਨਾ, ਤੂੰ ਇਸ ਦੁਰਲੱਭ ਦੇਹ ਨੂੰ ਕਲਯੁਗ ਦੇ ਵਿੱਚ ਪ੍ਰਾਪਤ ਕੀਤਾ ਹੈ।
ਫਿਰ ਇਹ ਅਵਸਰ ਚਰੈ ਨਾ ਹਾਥਾ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿੰਨਾ ਸੁੰਦਰ ਉਪਦੇਸ਼ ਦਿੰਦੇ ਨੇ, ਕਹਿੰਦੇ ਐ ਮਨਾ, ਫਿਰ ਇਹ ਜਿਹੜਾ ਸੁਨਹਿਰੀ ਅਵਸਰ ਹੈ, ਗੋਲਡਨ ਚਾਂਸ ਹੈ, ਫਿਰ ਤੇਰੇ ਹੱਥ 'ਤੇ ਨਹੀਂ ਚੜੇਗਾ। ਬਾਰ ਬਾਰ ਮਨੁੱਖਾਂ ਦੇ ਨਹੀਂ ਮਿਲੇਗੀ, ਬਾਰ ਬਾਰ ਤੈਨੂੰ ਵਾਹਿਗੁਰੂ ਦੇ ਮਿਲਣ ਦਾ ਚਾਂਸ ਨਹੀਂ ਪ੍ਰਾਪਤ ਹੋ ਸਕੇਗਾ।
ਨਾਮ ਜਪੋ ਤੋ ਕਟਿਆ ਹੈ ਫਾਸਾ।
ਇਸੇ ਲਈ ਸਤਿਗੁਰੂ ਕਹਿੰਦੇ ਨੇ ਹੁਣ ਤੈਨੂੰ ਮਨੁੱਖਾਂ ਦੇ ਪ੍ਰਾਪਤ ਹੋਈ ਹੈ, ਨਾਮ ਜਪੋ, ਇਹਦੇ ਵਿੱਚ ਨਾਮ ਜਪਣਾ ਚਾਹੀਦਾ ਹੈ, ਅਤੇ ਨਾਮ ਜਪ ਕੇ ਕੀ ਹੁੰਦਾ, ਤੋ ਕਟਿਆ ਹੈ ਫਾਸਾ, ਅਤੇ ਜਮਾਂ ਦੀ ਫਾਹੀ ਨੂੰ ਕੱਟ ਲਈਦਾ ਹੈ।
ਫਿਰ ਫਿਰ ਆਵਨ ਜਾਨ ਨਾ ਹੋਈ, ਇੱਕ ਹੈ ਏਕ ਜਪ ਹੋ ਜਪ ਸੋਈ।
ਇਹਨਾਂ ਪੰਕਤੀਆਂ ਦਾ ਵੀ ਇਕੱਠਾ ਅਰਥ ਲੱਗੇਗਾ। ਹਜ਼ੂਰ ਕਹਿੰਦੇ ਨੇ ਐ ਮਨਾ, ਤੂੰ ਇੱਕੋ ਇੱਕ ਜਿਹੜਾ ਨਿਰੋਲ ਇੱਕ ਅਦਵੈਤ ਸਰੂਪ ਹੈ, ਉਸ ਵਾਹਿਗੁਰੂ ਪਰਮੇਸ਼ਰ ਦੇ ਜਪ ਨੂੰ ਜਪ, ਜਿਹੜਾ ਜਪ ਹੈ ਨਾ, ਸ਼ਬਦ ਪੱਪੇ ਨੂੰ ਔਂਕੜ ਦੇ ਨਾਲ ਉਹ ਸੰਗਿਆ ਵਾਚਕ ਹੈ, ਜਪ ਹੋ ਕਿਰਿਆ ਵਾਚਕ ਹੈ, ਏਕ ਹੈ ਏਕ ਜਪ ਹੋ ਜਪ ਸੋਈ। ਸਤਿਗੁਰੂ ਕਹਿੰਦੇ ਨੇ ਕਿ ਐ ਮਨਾ, ਤੂੰ ਉਸ ਇੱਕੋ ਇੱਕ ਭਾਵ ਨਿਰੋਲ ਅਦਵੈਤ ਸਰੂਪ ਨੂੰ ਵੀ ਉਸ ਨਿਰੋਲ ਅਕਾਲ ਪੁਰਖ ਵਾਹਿਗੁਰੂ ਦੇ ਜਾਪ ਨੂੰ ਭਾਵ ਉਸਦੇ ਨਾਮ ਨੂੰ ਜਪ, ਇਹਦਾ ਫਲ ਫਿਰ ਫਿਰ ਆਵਣ ਜਾਣ ਨਾ ਹੋਈ, ਤੇਰਾ ਮੁੜ ਮੁੜ ਕੇ ਜੂਨਾਂ ਦੇ ਵਿੱਚ ਆਉਣ ਜਾਣ ਨਹੀਂ ਹੋਵੇਗਾ, ਭਾਵ ਆਵਾਗਮਨ ਤੋਂ ਤੈਨੂੰ ਮੁਕਤੀ ਪ੍ਰਾਪਤ ਹੋ ਜਾਵੇਗੀ।
ਕਰੋ ਕਿਰਪਾ ਪ੍ਰਭ ਕਰਨ ਹਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੁਣ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ, ਇਹ ਸਭ ਨੂੰ ਪੈਦਾ ਕਰਨ ਵਾਲੇ, ਸੰਸਾਰ ਨੂੰ ਵੀ ਰਚਣ ਵਾਲੇ ਵਾਹਿਗੁਰੂ ਪਰਮੇਸ਼ਰ ਜੀ, ਤੁਸੀਂ ਸਾਡੇ 'ਤੇ ਕਿਰਪਾ ਕਰੋ।
ਮੇਲ ਲਿਹੋ ਨਾਨਕ ਬੇਚਾਰੇ।
ਤੇ ਮਹਾਰਾਜ, ਮੈਂ ਇੱਕ ਵਿਚਾਰਾ, ਇੱਕ ਗਰੀਬੜਾ ਜਿਹਾ, ਆਜਿਜ਼ ਜਿਹਾ ਤੁਹਾਡਾ ਸੇਵਾਦਾਰ ਹਾਂ, ਤੇ ਕਿਰਪਾ ਕਰਕੇ ਮੈਨੂੰ ਆਪਣੇ ਨਾਲ ਮੇਲ ਲਵੋ।
ਸਲੋਕ ਬਿਨੋ ਸੁਨੋ ਤੁਮ ਪਾਰ ਬ੍ਰਹਮ ਦੀਨ ਦਿਆਲ ਗੋਪਾਲ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਬੱਬੇ ਅੱਖਰ ਦੁਆਰਾ ਉਪਦੇਸ਼ ਆਰੰਭ ਕਰਦੇ ਹਨ। ਬਿਨੋ ਸੁਨੋ ਤੁਮ ਪਾਰ ਬ੍ਰਹਮ ਦੀਨ ਦਿਆਲ ਗੋਪਾਲ, ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧਰਵਾਲ। ਇਸ ਸ਼ਲੋਕ ਦਾ ਵੀ ਅਰਥ ਅਨਵੇਂ ਕਰਕੇ ਲੱਗੇਗਾ। ਸਤਿਗੁਰੂ ਕਹਿੰਦੇ ਨੇ ਬਿਨੋਂ ਸੁਣੋ ਤੋਂ ਪਾਰ ਬ੍ਰਹਮ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਦੀਨ ਦਿਆਲ ਅਤੇ ਗੋਪਾਲ ਪ੍ਰਿਥਵੀ ਦੇ ਪਾਲਕ ਹੋ, ਅਸੀਂ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਦੇ ਹਾਂ, ਤੁਸੀਂ ਉਹਨੂੰ ਸੁਣੋ, ਧਿਆਨ ਦੇ ਨਾਲ ਸੁਣੋ, ਗੌਰ ਦੇ ਨਾਲ ਸੁਣੋ। ਉਹ ਬੇਨਤੀ ਕੀ ਹੈ? ਨਾਨਕ ਸਾਹ ਦਰਬਾਰ, ਤੁਸੀਂ ਸਾਨੂੰ ਸਤਿਗੁਰੂ ਦੇ ਚਰਨਾਂ ਦੀ ਧੂੜ ਬਖਸ਼ਿਸ਼ ਕਰ ਦਿਓ। ਜਿਹੜੀ ਸਤਿਗੁਰੂ ਦੇ ਚਰਨਾਂ ਦੀ ਧੂੜ ਹੈ ਉਹ ਇੰਨੀ ਪਵਿੱਤਰ ਹੈ, ਉਹਦੇ ਨਾਲ ਸਾਰੇ ਪਾਪ ਧੋਤੇ ਜਾਂਦੇ ਨੇ। ਇਸੇ ਲਈ ਤਾਂ ਸਤਿਗੁਰੂ ਨੇ ਆਖਿਆ ਹੈ, ਗੰਗਾ ਜਮਨਾ ਗੋਦਾਵਰੀ ਸੁਰਸਤੀ ਅਤੇ ਕਰਹਿ ਉੱਦਮ ਤੂਰ ਸਾਧੂ ਕੀ ਤਾਈਂ, ਕਿਲਵਿਖ ਮੈਲ ਪਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਤੂਰ ਗਵਾਈ। ਇਹ ਸਤਿਗੁਰੂ ਦੀ ਮਹਿਮਾ ਹੈ। ਸਤਿਗੁਰੂ ਦੇ ਚਰਨ ਪੈਣ ਦੇ ਨਾਲ ਤੀਰਥਾਂ ਦੇ ਵੀ ਪਾਪ ਲੈਂਦੇ ਨੇ, ਇਸ ਲਈ ਸਤਿਗੁਰੂ ਮਹਾਂ ਤੀਰਥ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਸਾਨੂੰ ਸਤਿਗੁਰੂ ਦੇ ਚਰਨਾਂ ਦੀ ਧੂੜ ਬਖਸ਼ਿਸ਼ ਕਰ ਦਿਓ। ਸੁੱਖ ਸੰਪੈ ਬਹੁ ਭੋਗ ਰਸ, ਸਾਡੇ ਲਈ ਇਹੀ ਸੁੱਖ ਸੰਪੱਤੀ ਹੈ, ਕਿਉਂਕਿ ਲੋਕ ਸੁੱਖ ਸੰਪੱਤੀ ਮਗਰ ਬੜੇ ਦੌੜੇ ਫਿਰਦੇ ਨੇ। ਪਰ ਹਜ਼ੂਰ ਕਹਿੰਦੇ, ਸਾਡੇ ਲਈ ਸਤਿਗੁਰੂ ਦੇ ਚਰਨਾਂ ਦੀ ਧੂੜ ਹੀ ਸੁੱਖ ਸੰਪੱਤੀ ਹੈ, ਅਤੇ ਬਹੁਤੇ ਭੋਗ ਪਦਾਰਥ ਨੇ ਅਤੇ ਬਹੁਤੇ ਰਸ ਨੇ। ਦੁਨੀਆਂ ਬਹੁਤੇ ਪਦਾਰਥਾਂ ਅਤੇ ਰਸਾਂ ਮਗਰ ਲੱਗੀ ਹੋਈ ਹੈ। ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਕੋੜੇ, ਰਸ ਸੇਜਾ ਮੰਦਰ, ਰਸ ਮਿੱਠਾ ਰਸ ਮਾਸ, ਇਹਤੇ ਰਸ ਸਰੀਰ ਕੇ ਕਹਿ ਕੱਟ ਨਾਮ ਨਿਵਾਸ। ਹਜ਼ੂਰ ਕਹਿੰਦੇ ਨੇ, ਇੰਨੇ ਰਸ ਸਾਡੇ ਸਰੀਰ ਵਿੱਚ ਭਰੇ ਹੋਏ ਨੇ, ਕੋਈ ਥਾਂ ਖਾਲੀ ਹੈ ਹੀ ਨਹੀਂ ਹੈ। ਅੱਖਾਂ ਵਿੱਚ ਸੁੰਦਰਤਾ ਵੇਖਣ ਦਾ ਰਸ ਹੈ, ਕੰਨਾਂ ਵਿੱਚ ਗੀਤ ਸੰਗੀਤ ਸੁਣਨ ਦਾ ਰਸ ਹੈ, ਰਸਨਾ ਪਦਾਰਥਾਂ ਦੇ ਰਸਾਂ ਕਸਾਂ ਨੂੰ ਚੱਖਣ ਵਾਸਤੇ ਤਿਆਰ ਰਹਿੰਦੀ ਹੈ, ਇਹ ਰਸ ਨੇ। ਹਜ਼ੂਰ ਕਹਿੰਦੇ ਨੇ, ਸਾਡੇ ਲਈ ਸੁੱਖ ਸੰਪੱਤੀ ਵੀ ਬਹੁਤੇ ਭੋਗ ਅਤੇ ਬਹੁਤੇ ਰਸ ਇਹੀ ਨੇ, ਬਸ ਸਾਨੂੰ ਸਤਿਗੁਰੂ ਦੇ ਚਰਨਾਂ ਦੀ ਧੂੜੀ ਬਖਸ਼ਿਸ਼ ਕਰ ਦੇਵੋ।
ਪੌੜੀ ਬੱਬਾ ਬ੍ਰਹਮ ਜਾਣਤ ਤੇ ਬ੍ਰਹਮਾ।
ਲਓ ਹੁਣ ਪੌੜੀ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਬੱਬੇ ਅੱਖਰ ਦੁਆਰਾ ਫਿਰ ਉਪਦੇਸ਼ ਦਿੰਦੇ ਹਨ। ਬੱਬਾ ਬ੍ਰਹਮ ਜਾਣਤ ਤੇ ਬ੍ਰਹਮ, ਬੱਬਾ ਇਹ ਕਹਿੰਦਾ ਹੈ ਬਈ ਬੱਬਾ ਬ੍ਰਹਮ ਜਾਣਤ ਤੇ ਬ੍ਰਹਮ, ਜਿਹੜਾ ਉਸ ਬ੍ਰਹਮ ਨੂੰ ਜਾਣ ਲਵੇ ਤੇ ਬ੍ਰਹਮ, ਉਹੀ ਅਸਲੀ ਬ੍ਰਹਮਾਂ ਦਾ ਅਰਥ ਉਹ ਬ੍ਰਾਹਮਣ ਹੋ ਸਕਦਾ, ਕਿਉਂਕਿ ਬ੍ਰਾਹਮਣ ਆਪਣੇ ਆਪ ਨੂੰ ਉੱਚੀ ਜਾਤੀ ਦਾ ਮੰਨਦੇ ਨੇ। ਪਰ ਸਤਿਗੁਰੂ ਕਹਿੰਦੇ ਨੇ, ਕੋਈ ਜਾਤ ਕਰਕੇ ਉੱਚਾ ਨਹੀਂ ਹੋ ਸਕਦਾ, ਇਸ ਗੱਲ ਨੂੰ ਸਮਝਣ ਦੀ ਲੋੜ ਹੈ। ਸਤਿਗੁਰੂ ਕਹਿੰਦੇ ਨੇ, ਜਿਹੜਾ ਬ੍ਰਹਮ ਨੂੰ ਜਾਣ ਲਵੇ ਅਸਲੀ ਬ੍ਰਾਹਮਣ ਸਦਵਾਉਣ ਦਾ ਅਧਿਕਾਰ ਉਸ ਨੂੰ ਹੁੰਦਾ। ਇੱਕ ਵੇਦਾਂ ਦੇ ਵਿੱਚ ਵੀ ਸ਼ਲੋਕ ਆਇਆ ਹੈ, ਜਨਮ ਜਾਏ ਤੇ ਸ਼ੂਦਰਾ ਸੰਸਕਾਰੇ ਦਜੋਤਮਾ, ਵੇਦ ਪਾਠੀ ਬਪੇਦ ਬਿਪਰਾ, ਬ੍ਰਹਮ ਜਨੰਤੀ ਤੀ ਬ੍ਰਾਹਮਣ। ਜਨਮ ਤੋਂ ਸਾਰੇ ਹੀ ਸ਼ੂਦਰ ਨੇ, ਅਪਵਿੱਤਰ ਨੇ। ਜਨਮ ਜਾਏ ਤੇ ਸ਼ੂਦਰਾ ਸੰਸਕਾਰੇ ਦਜੋਤਮਾ, ਤੇ ਜਦੋਂ ਧਾਰਮਿਕ ਸੰਸਕਾਰ ਕੀਤਾ ਜਾਂਦਾ ਹੈ ਫਿਰ ਉਹ ਦਿਵਜ ਸੰਗਿਆ ਪ੍ਰਾਪਤ ਹੁੰਦੀ ਹੈ, ਭਾਵ ਜਦੋਂ ਕੋਈ ਗੁਰੂ ਵਾਲਾ ਬਣ ਜਾਵੇ ਫਿਰ ਉਹ ਦਿਵਜ ਬਣ ਜਾਂਦਾ। ਵੇਦ ਪਾਠੀ ਬਪੇਦ ਬਿਪਰਾ, ਜਦੋਂ ਵੇਦ ਪਾਠੀ ਹੋ ਜਾਵੇ ਅਤੇ ਫਿਰ ਉਹਨੂੰ ਬਿਪਰ ਦੀ ਸੰਗਿਆ ਪ੍ਰਾਪਤ ਹੁੰਦੀ ਹੈ, ਅਤੇ ਜਦੋਂ ਵੇਦ ਪੜ੍ਹ ਕੇ ਅਤੇ ਵੇਦਾਂ ਦੇ ਭੇਦ ਨੂੰ ਜਾਣ ਕੇ ਬ੍ਰਹਮ ਜਣੰਤੀ ਬ੍ਰਹਮ ਨੂੰ ਜਾਣ ਲਵੇ ਫਿਰ ਉਹ ਬ੍ਰਾਹਮਣ ਬਣਦਾ। ਇਹ ਬ੍ਰਾਹਮਣ ਜਾਤ ਕਰਕੇ ਕੋਈ ਬ੍ਰਾਹਮਣ ਨਹੀਂ ਹੈ। ਸਤਿਗੁਰੂ ਕਹਿੰਦੇ ਨੇ, ਜਿਹੜਾ ਉਸ ਬ੍ਰਹਮ ਨੂੰ ਜਾਣ ਲਵੇ ਉਹੀ ਬ੍ਰਾਹਮਣ ਹੋ ਸਕਦਾ। ਭਗਤ ਕਬੀਰ ਜੀ ਦਾ ਵੀ ਇਹ ਸਿਧਾਂਤ ਹੈ, ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਇਸ ਲਈ ਜਿਹੜਾ ਉਸ ਬ੍ਰਹਮ ਦੀ ਵਿਚਾਰ ਕਰੇ ਬ੍ਰਾਹਮਣ ਉਹ ਹੈ। ਹਜ਼ੂਰ ਕਹਿੰਦੇ ਨੇ, ਉਹ ਕਿਉਂਕਿ ਹੁਣ ਪੰਡਿਤ ਆਇਆ ਹੈ, ਹੁਣ ਉਸ ਪੰਡਿਤ ਨੂੰ ਇਹ ਸੰਸਕ੍ਰਿਤ ਭਾਸ਼ਾ ਦੁਆਰਾ ਉਪਦੇਸ਼ ਦਿੱਤਾ ਜਾ ਰਿਹਾ ਹੈ। ਬੱਬਾ ਬ੍ਰਹਮ ਜਾਣਤ ਤੇ ਬ੍ਰਹਮ, ਹਜ਼ੂਰ ਕਹਿੰਦੇ ਅਸਲੀ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਅਕਾਲ ਪੁਰਖ ਨੂੰ ਜਾਣ ਲੈਂਦਾ ਹੈ।
ਵੈਸ਼ਨੋ ਤੇ ਗੁਰਮੁਖ ਸੁਚ ਧਰਮ,
ਤੇ ਵੈਸ਼ਨੋ ਕੌਣ ਹੈ? ਵੈਸ਼ਨੋ ਵੈਸੇ ਵਿਸ਼ਨੂੰ ਦੇ ਭਗਤ ਨੂੰ ਕਹਿੰਦੇ ਨੇ, ਤੇ ਵੈਸੇ ਆਮ ਤੌਰ ਤੇ ਸ਼ਾਕਾਹਾਰੀ ਨੂੰ ਵੀ ਵੈਸ਼ਨੋ ਕਹਿਣ ਲੱਗ ਪਏ ਨੇ, ਵੀ ਇਹ ਵੈਜੀਟੇਰੀਅਨ ਹੈ, ਉਹਨੂੰ ਵੈਸ਼ਨੋ ਕਹਿੰਦੇ ਨੇ। ਅਸਲੀ ਵੈਸ਼ਨੋ ਦਾ ਅਰਥ ਹੈ ਜਿਹੜਾ ਵਿਸ਼ਨੂੰ ਦਾ ਭਗਤ ਹੈ। ਵੈਸ਼ਨੋ ਤੇ ਅਸਲੀ ਕਹਿੰਦੇ ਵਿਸ਼ਨੂੰ ਦਾ ਭਗਤ, ਜਾਂ ਇਉਂ ਕਹਿ ਦਿਓ ਵੀ ਅਸਲੀ ਜਿਹੜਾ ਪਰਮੇਸ਼ਰ ਦਾ ਭਗਤ ਉਹ ਹੈ ਗੁਰਮੁਖ ਸੁਚ ਧਰਮ, ਜਿਸ ਨੂੰ ਗੁਰੂ ਦੁਆਰਾ ਇਹ ਪਵਿੱਤਰ ਧਰਮ, ਤਾਜ ਸਾਹਿਬ ਪਰਮ ਭਜਿਓ ਪਾਰ ਬ੍ਰਹਮ ਕਹੋ ਨਾਨਕ ਅਟਾਲਿਓ ਧਰਮ, ਐਸਾ ਪਵਿੱਤਰ ਧਰਮ ਪ੍ਰਾਪਤ ਹੋ ਗਿਆ ਹੈ।
ਬੀਰਾ ਆਪਨ ਬੁਰਾ ਮਿਟਾਵੇ।
ਤੇ ਫਿਰ ਮਹਾਰਾਜ, ਬੀਰਾ ਦਾ ਅਰਥ ਹੈ ਬਹਾਦਰ ਕੌਣ ਹੋ ਸਕਦਾ ਹੈ? ਸਤਿਗੁਰੂ ਕਹਿੰਦੇ ਨੇ ਬਹਾਦਰ ਉਹ ਹੈ ਜਿਹੜਾ ਆਪਣੇ ਅੰਦਰੋਂ ਬੁਰਾ ਪਾਪ ਮਿਟਾ ਲਵੇ। ਬਹਾਦਰ ਉਹ ਹੈ ਜਿਹੜਾ ਆਪਣੇ ਅੰਦਰੋਂ ਪਾਪ ਨੂੰ ਨਾਸ ਕਰ ਦੇਵੇ, ਆਪਣੇ ਮਨ ਵਿੱਚੋਂ ਬੁਰਿਆਈ ਨੂੰ ਮਾਰ ਦੇਵੇ। ਉਹ ਅਸਲੀ ਆਪਣੇ ਆਪ ਨੂੰ ਸੂਰਮਾ ਅਖਵਾ ਸਕਦਾ ਹੈ।
ਬਾਹੂ ਬੁਰਾ ਨਿਕਟ ਨਹੀਂ ਆਵੇ।
ਉਹ ਜਿਹੜਾ ਆਦਮੀ ਆਪਣੇ ਮਨ ਦੇ ਵਿੱਚੋਂ ਬੁਰਾ ਭਾਵ ਮਿਟਾ ਦੇਵੇ, ਕਿਸੇ ਬਾਰੇ ਮਾੜਾ ਸੋਚਣਾ, ਕਿਸੇ ਬਾਰੇ ਭੈੜਾ ਸੋਚਣਾ ਛੱਡ ਦੇਵੇ, ਤਾਹੂ ਬੁਰਾ ਨਿਕਟ ਨਹੀਂ ਆਵੇ। ਹਜ਼ੂਰ ਕਹਿੰਦੇ ਭਾਈ, ਫਿਰ ਕੋਈ ਬੁਰਾ ਉਸਦੇ ਨੇੜੇ ਆ ਹੀ ਨਹੀਂ ਸਕਦਾ। ਜਦੋਂ ਇੱਕ ਵਾਰੀ ਕੋਈ ਬੁਰੇ ਸੁਭਾਅ ਨੂੰ ਆਪਣੇ ਮਨ ਵਿੱਚੋਂ ਕੱਢ ਦੇਵੇ, ਫਿਰ ਕੋਈ ਬੁਰਾ ਖਿਆਲ ਉਹਦੇ ਨੇੜੇ ਆਉਂਦਾ ਹੀ ਨਹੀਂ ਹੈ।
ਵਾਦਿਓ ਆਪਨ ਹੋ ਹੋ ਬੰਦਾ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ, ਇਹ ਜਿਹੜਾ ਮਨੁੱਖ ਹੈ, ਇਹ ਝੂਠੀ ਹਾਂ ਹਾਂ ਦਾ ਅਰਥ ਹੈ ਮੈਂ ਦੇ ਬੰਧਨ ਦੇ ਵਿੱਚ, ਇਹ ਆਪਣੀ ਮੈਂ ਦੇ ਬੰਧਨ ਦੇ ਵਿੱਚ ਬੱਝਿਆ ਹੋਇਆ ਹੈ।
ਦੋਸ਼ ਦੇਤ ਆਗਹਿ ਕਉ ਅੰਧਾ।
ਪਰ ਸਤਿਗੁਰੂ ਕਹਿੰਦੇ ਨੇ ਜੀਵ ਐਸਾ ਅੰਨਾ ਹੈ ਤੇ ਜਦੋਂ ਕੋਈ ਗਲਤ ਕੰਮ ਹੋ ਜਾਂਦਾ ਹੈ, ਦੋਸ਼ ਦੇਤ ਆਗਹਿ ਕਉ ਅੰਧਾ, ਫਿਰ ਅਗਲੇ ਨੂੰ ਦੋਸ਼ ਦਿੰਦਾ। ਅਗਲੇ ਦਾ ਭਾਵ ਹੁੰਦਾ ਹੈ ਕਿਸੇ ਹੋਰ ਨੂੰ, ਕਿਸੇ ਦੂਸਰੇ ਨੂੰ ਦੋਸ਼ ਦਿੰਦਾ। ਕਿਉਂਕਿ ਮਨੁੱਖ ਦਾ ਇੱਕ ਐਸਾ ਸੁਭਾਵ ਹੈ, ਜੇ ਤੇ ਕੋਈ ਚੰਗਾ ਕੰਮ ਕਰ ਲਵੇ ਜਿਹਦੇ ਨਾਲ ਇਹਦੀ ਜਸ ਮਹਿਮਾ ਹੋਵੇ, ਉਹ ਤੇ ਕਹਿੰਦਾ ਮੈਂ ਕੀਤਾ। ਕੋਈ ਮਾੜੀ ਮੋਟੀ ਕੋਈ ਕਿਤਾਬ ਲਿਖ ਦਿੰਦਾ, ਕੋਈ ਲੇਖ ਲਿਖ ਦਿੰਦਾ, ਕੋਈ ਹੋਰ ਪੁੰਨ ਦਾਨ, ਕੋਈ ਹੋਰ ਪਰਉਪਕਾਰ ਦਾ ਕੰਮ ਕਰ ਲੈਂਦਾ, ਕਹਿੰਦਾ ਇਹ ਤੇ ਮੈਂ ਕੀਤਾ। ਕਰਮ ਕਰਤ ਵਧੇ ਅਹੰਮੇਵ, ਕੰਮ ਕਰਕੇ ਹੰਕਾਰ ਹੋਰ ਵਧੀ ਜਾਂਦਾ ਹੈ। ਤੇ ਜੇ ਕਿਤੇ ਕੋਈ ਮਾੜਾ ਕੰਮ ਹੋ ਜਾਵੇ, ਕਹਿੰਦਾ ਯਾਰ ਇਹ ਤੇ ਫਲਾਨੇ ਨੇ ਕੀਤਾ। ਦੋਸ਼ ਦੇਤ ਆਗਹਿ ਕੋ ਅੰਧਾ, ਆਗਹਿ ਕਹਿੰਦੇ ਅਗਲੇ ਨੂੰ। ਪੰਜਾਬੀ ਵਿੱਚ ਕਹਿੰਦੇ ਵੀ ਜਿਵੇਂ ਆਪਾਂ ਆਮ ਇਹ ਸ਼ਬਦ ਵਰਤ ਲੈਂਦੇ ਹਾਂ, ਫਿਰ ਤੂੰ ਅਗਲੇ ਸਿਰ ਦੋਸ਼ ਕਿਉਂ ਦੇਣਾ। ਅਗਲੇ ਦਾ ਮਤਲਬ ਹੁੰਦਾ ਕਿਸੇ ਹੋਰ ਦਾ, ਵੀ ਤੂੰ ਹੋਰ ਕਿਸੇ ਸਿਰ ਦੋਸ਼ ਕਿਉਂ ਦੇਣਾ। ਪਰ ਮਨੁੱਖ ਦਾ ਸੁਭਾਵ ਹੈ, ਮਾੜੇ ਕੰਮ ਦਾ ਦੋਸ਼ ਦੂਜੇ ਸਿਰ ਹੀ ਮੜਦਾ ਹੁੰਦਾ, ਚੰਗੇ ਕੰਮ ਦਾ ਸਿਰਾ ਆਪ ਲੈਣਾ ਚਾਹੁੰਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਦੇਖ ਲਓ, ਇਹ ਜਿਹੜਾ ਮਨੁੱਖ ਹੈ, ਇਹ ਆਪਣੀ ਝੂਠੀ ਮੈਂ ਦੇ ਬੰਧਨਾਂ ਦੇ ਵਿੱਚ ਬੱਝਿਆ ਹੋਇਆ ਹੈ। ਜੋ ਕਰਦਾ ਆਪਣੀ ਮੈਂ ਦੀ ਅਸ਼ਰਤ ਕੰਮ ਕਰਦਾ ਹੈ, ਪਰ ਫਿਰ ਵੇਖ ਲਓ ਜਦੋਂ ਕਿਧਰੇ ਮਾੜਾ ਹੋ ਜਾਂਦਾ ਹੈ ਤੇ ਫਿਰ ਇਹ ਅਗਲੇ ਨੂੰ ਪਾਪ ਕਿਸੇ ਹੋਰ ਨੂੰ ਅੱਗੇ ਦੋਸ਼ ਦਿੰਦਾ ਹੈ। ਪਰ ਸਤਿਗੁਰੂ ਦਾ ਉਪਦੇਸ਼ ਇਹ ਹੈ, ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਣਾ। ਹੋਰ ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ ਹੈ, ਇਹ ਸਤਿਗੁਰੂ ਦਾ ਹੁਕਮ ਹੈ। ਅਤੇ ਦੂਸਰਾ ਇਹਦਾ ਅਰਥ ਭਾਈ ਵੀਰ ਸਿੰਘ ਜੀ ਨੇ ਇਹ ਵੀ ਕੀਤਾ ਹੈ, ਦੋਸ਼ ਦੇਤ ਆਗਹਿ ਕੋ ਅੰਧਾ। ਆਗਹਿ ਦਾ ਅਰਥ ਹੈ, ਇੱਕ ਫਾਰਸੀ ਦਾ ਸ਼ਬਦ ਹੈ ਆਕਾ, ਵੀ ਭਾਵ ਉਸ ਪਰਮੇਸ਼ਰ ਨੂੰ ਇੱਥੇ ਆਗਹਿ ਸ਼ਬਦ ਦੇ ਨਾਲ ਜਿਵੇਂ ਆਕਾ ਸਭ ਤੋਂ ਮੁਖੀ ਨੂੰ ਆਖਿਆ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ ਵੀ ਇਹ ਜਿਹੜਾ ਜੀਵ ਹੈ, ਕਰਦਾ ਤੇ ਆਪਦੇ ਮੈਂ ਦੇ ਵਿੱਚ ਹੀ ਹੈ ਸਾਰੇ ਕੰਮ, ਤੇ ਜਦੋਂ ਆਪਣੇ ਕੀਤੇ ਕਰਮਾਂ ਦਾ ਫਲ ਭੋਗਣਾ ਪਵੇ ਤੇ ਫਿਰ ਰੱਬ ਸਿਰ ਵੀ ਦੋਸ਼ ਦਿੰਦਾ ਹੈ। ਕਹਿੰਦਾ ਮੈਂ ਰੱਬ ਦਾ ਕੀ ਵਿਗਾੜਿਆ ਸੀ, ਆਹ ਦੁੱਖ, ਆਹ ਜਲਾਲਤ, ਆਹ ਮੁਸੀਬਤ ਮੇਰੇ ਤੇ ਕਿਉਂ ਆਈ ਹੈ। ਇਸ ਲਈ ਜਦੋਂ ਕੋਈ ਆਦਮੀ ਤੇ ਦੁੱਖ ਆਉਂਦਾ ਨਾ, ਫਿਰ ਇਹ ਅੰਨਾ ਰੱਬ ਨੂੰ ਦੋਸ਼ ਦੇਣ ਲੱਗ ਜਾਂਦਾ, ਜਾਂ ਕਿਸੇ ਹੋਰ ਨੂੰ ਦੋਸ਼ ਦਿੰਦਾ, ਜਾਂ ਰੱਬ ਨੂੰ ਵੀ ਦੋਸ਼ ਦਿੰਦਾ ਹੈ। ਮਨੁੱਖ ਦਾ ਸੁਭਾਅ ਬਣਿਆ ਹੋਇਆ।
ਬਾਤ ਚੀਤ ਸਭ ਰਹੀ ਸਿਆਣਪ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਸਾਡੀ ਤਾਂ ਸਾਰੀ ਬਾਤਚੀਤ, ਸਾਰੀ ਗੱਲਬਾਤ, ਚਤਰਾਈ ਤੇ ਸਭ ਰਹੀ ਸਿਆਣਪ, ਜਿਹੜੀ ਕੋਈ ਹੋਰ ਬੁੱਧੀ ਦੀ ਸਿਆਣਪ ਹੈ, ਉਹ ਸਾਰੀ ਹੀ ਰਹਿ ਚੁੱਕੀ ਹੈ।
ਜਿਸ ਹੈ ਜਨਾਬ ਹੋ ਸੋ ਜਾਣੈ ਨਾਨਕ।
ਬਸ ਮਹਾਰਾਜ, ਅਸੀਂ ਤੇ ਇਸੇ ਗੱਲ ਤੇ ਹੀ ਵਿਸ਼ਵਾਸ ਕਰ ਰਹੇ ਹਾਂ, ਜਿਸ ਨੂੰ ਤੁਸੀਂ ਆਪ ਜਣਾਉਂਦੇ ਹੋ ਉਹੀ ਤੁਹਾਨੂੰ ਜਾਣ ਸਕਦਾ ਹੈ। ਮਨੁੱਖ ਦੀ ਚਤਰਾਈ, ਮਨੁੱਖ ਦੀ ਗੱਲਬਾਤ ਤੇ ਮਨੁੱਖ ਦੀ ਸਿਆਣਪ ਕਿਸੇ ਕੰਮ ਨਹੀਂ ਆ ਸਕਦੀ।
ਸਲੋਕ ਭੈ ਭੰਜਨ ਅਗ ਦੁਖ ਨਾਸ ਮਨ ਹੈ ਅਰਾਧ ਹਰੇ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪੱਬੇ ਅੱਖਰ ਦੁਆਰਾ ਉਪਦੇਸ਼ ਦਿੰਦੇ ਹਨ, ਭੈ ਭੰਜਨ, ਉਹ ਵਾਹਿਗੁਰੂ ਭੈ ਨੂੰ ਭੰਜਨ ਨਾਸ ਕਰਨ ਵਾਲਾ ਹੈ, ਤੇ ਅਗ ਦੁਖ ਨਾਸ, ਉਹ ਅਗ ਦਾ ਅਰਥ ਹੈ ਪਾਪ ਤੇ ਦੁੱਖਾਂ ਨੂੰ ਵੀ ਨਾਸ ਕਰਨ ਵਾਲਾ ਹੈ। ਮਨ ਹੈ ਅਰਾਧ ਹਰੇ। ਹਜ਼ੂਰ ਕਹਿੰਦੇ ਭਾਈ ਆਪਣੇ ਮਨ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅਰਾਧਨਾ ਚਾਹੀਦਾ ਹੈ।
ਸੰਤ ਸੰਗ ਜਿਹ ਰਿਧ ਵਸਿਓ ਨਾਨਕ ਤੇ ਨਾ ਭਰਮੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੰਤਾਂ ਦੀ ਸੰਗਤ ਦੁਆਰਾ ਜਿਹਦੇ ਹਿਰਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਵਸ ਗਿਆ ਨਾਨਕ ਤੇ ਨਾ ਭਰਮੇ। ਹਜ਼ੂਰ ਕਹਿੰਦੇ ਭਾਈ ਫਿਰ ਉਹ ਕਦੇ ਭਰਮ ਦੇ ਵਿੱਚ ਨਹੀਂ ਪਿਆ, ਉਹ ਭਰਮ ਤੋਂ ਮੁਕਤ ਹੋ ਗਿਆ। ਕਿਉਂਕਿ ਹਰ ਆਦਮੀ ਕਈ ਵਾਰੀ ਭਰਮ ਦੇ ਵਿੱਚ ਪੈ ਜਾਂਦਾ। ਬੜੇ ਬੜੇ ਵਿਦਵਾਨ, ਬੜੇ ਬੜੇ ਬੁੱਧੀਵਾਨ ਉਹ ਵੀ ਭਰਮ ਦੇ ਵਿੱਚ ਪੈ ਜਾਂਦੇ ਨੇ, ਪਰ ਹਜ਼ੂਰ ਕਹਿੰਦੇ ਜਿਹਦੇ ਹਿਰਦੇ ਵਿੱਚ ਇੱਕ ਵਾਰੀ ਵਾਹਿਗੁਰੂ ਵਸ ਜਾਵੇ ਫਿਰ ਉਹ ਕਦੀ ਭਰਮ ਦੇ ਵਿੱਚ ਨਹੀਂ ਪੈਂਦਾ।
ਪੌੜੀ ਪੱਬਾ ਭਰਮ ਮਿਟਾ ਵਹੁ ਆਪਣਾ।
ਲਓ ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ। ਭੱਬੇ ਅੱਖਰ ਦੁਆਰਾ ਉਪਦੇਸ਼ ਹੈ। ਗੁਰਮੁਖੋ ਭੱਬਾ ਇਹ ਗੱਲ ਕਹਿੰਦਾ ਹੈ ਭਰਮ ਮਿਟਾਵੋ ਆਪਣਾ, ਤੁਸੀਂ ਆਪਣੇ ਮਨ ਦਾ ਭਰਮ ਭੁਲੇਖਾ ਸਾਰਾ ਹੀ ਮਿਟਾ ਦਿਓ। ਭਾਵ ਇਹ ਜਿਹੜਾ ਭਰਮ ਸਾਡੇ ਮਨ ਦੇ ਵਿੱਚ ਪਿਆ ਹੋਇਆ ਨਾ, ਆਹ ਜਗ ਸੱਚਾ ਅਗਲਾ ਕਿਹਨੇ ਡਿੱਠਾ, ਵੀ ਆਹ ਸੰਸਾਰ ਹੀ ਸਦੀਵੀ ਰਹਿਣ ਵਾਲਾ ਹੈ, ਅਸੀਂ ਇਹਦੇ ਵਿੱਚ ਹਮੇਸ਼ਾ ਰਹਿਣਾ ਹੈ, ਇਹ ਜਿਹੜਾ ਭਰਮ ਹਰ ਬੰਦੇ ਦੇ ਮਨ ਦੇ ਵਿੱਚ ਪਿਆ ਹੋਇਆ। ਸਤਿਗੁਰੂ ਕਹਿੰਦੇ ਨੇ ਭੱਬਾ ਇਹ ਕਹਿੰਦਾ ਭਾਈ ਤੁਸੀਂ ਆਪਣੇ ਮਨ ਦਾ ਭਰਮ ਮਿਟਾ ਦੇਵੋ।
ਸੰਸਾਰ ਸਗਲ ਹੈ ਸੁਪਨਾ।
ਇਹ ਜਿਹੜਾ ਸੰਸਾਰ ਹੈ ਜਿਸਨੂੰ ਤੁਸੀਂ ਸਦੈਵੀ ਸਮਝ ਰਹੇ ਹੋ, ਇਹ ਤੇ ਭਾਈ ਸਾਰਾ ਸੁਪਨੇ ਵਰਗਾ ਹੀ ਹੈ। ਸੁਪਨੇ ਤੋਂ ਬਾਅਦ ਇਸਦੀ ਕੋਈ ਅਹਿਮੀਅਤ ਨਹੀਂ। ਤੁਸੀਂ ਕਦੇ ਸੁਪਨਿਆਂ ਬਾਰੇ ਪੜ੍ਹਿਆ ਹੋਵੇਗਾ, ਸੁਣਿਆ ਹੋਵੇਗਾ ਵੀ ਜਦੋਂ ਆਦਮੀ ਸੌਂਦਾ ਉਹਨੂੰ ਸੁਪਨਾ ਆਉਂਦਾ, ਅਤੇ ਜਿੰਨਾ ਚਿਰ ਤੱਕ ਆਦਮੀ ਸੁੱਤਾ ਰਹਿੰਦਾ ਸੁਪਨਾ ਸੱਚਾ ਲੱਗਦਾ, ਅਤੇ ਜਦੋਂ ਅੱਖ ਖੁੱਲ੍ਹ ਜਾਵੇ ਤਾਂ ਫਿਰ ਸੁਪਨਾ ਝੂਠਾ ਪ੍ਰਤੀਤ ਹੁੰਦਾ। ਇਹ ਸੁਪਨਿਆਂ ਦੀ ਗੱਲ ਹੈ। ਸਤਿਗੁਰੂ ਕਹਿੰਦੇ ਨੇ ਜਿੰਨਾ ਚਿਰ ਤੱਕ ਮਨੁੱਖ ਮੋਹ ਮਾਇਆ ਦੀ ਨੀਂਦ ਵਿੱਚ ਸੁੱਤਾ ਹੋਇਆ ਹੈ ਉਨਾ ਚਿਰ ਤੱਕ ਇਸ ਨੂੰ ਸੰਸਾਰ ਵੀ ਸੁਪਨੇ ਵਾਂਗੂ ਸੱਚਾ ਹੀ ਪ੍ਰਤੀਤ ਹੁੰਦਾ। ਜਦੋਂ ਕਿਸੇ ਨੂੰ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਵੇ, ਜਾਗ ਪਵੇ, ਅੱਖ ਖੁੱਲ੍ਹ ਜਾਵੇ, ਅੰਦਰਲੀ ਅੱਖ ਅਨੁਭਵ ਦੀ ਖੁੱਲ੍ਹ ਜਾਵੇ, ਤਾਂ ਫਿਰ ਇਹ ਸੰਸਾਰ ਸੁਪਨੇ ਵਾਂਗੂ ਹੀ ਪ੍ਰਤੀਤ ਹੁੰਦਾ।